गुरु नानक पाद पंकज वंदन पाद पंकज वंदन सिमरो अंगद दुख निकंदन गुरु अमरदास हृदय नित त्याओ हृदय नित त्याओ श्री गुरु रामदास गुण गाओ गुरु अर्जन बेगनन के नाशक बेगनन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाओ बहोरी गुरु तेग बहादुर परम कृपाला वाहिगुरु परम कृपाला श्री गुरु गोविंद सिंह मिसाला तरो तारा तार पुन पुन शीसा वाहिगुरु पुन पुन शीसा बंदो बार बार जगदीशा जा मह अमृत ज्ञान है माणिक भगत बैराग श्री गुरु ग्रंथ साहिब उदद बंदो कर अनुराग एकंकारा सतगुरु ते प्रसाद सच होए वाहे गुरु जी की फतेह है बिघन विनाशन सोए वाहे गुरु जी की फतेह है बिघन विनाशन सोए
सतनाम श्री वाहे गुरु साहिब जी उठे कृपा निद गमने ऐसे उंचर के मोचन हित जैसे नंगे पाए उताए डालत हर पराए न वस्त्र संभालत उठे कृपा निद गमने ऐसे
वाहे गुरु जी का खालसा वाहे गुरु जी की फतेह। गरीब नवाज पतित पावन करुणा निधान तन तन साहिब सतगुरु श्री गुरु ग्रंथ साहिब महाराज सचे पातशाह जी दी पावन पवित्र हजूरी अंदर सज बैठी साध संगत जीओ आप जी वडभागे हो जो निता प्रति सतगुरु जी दे इस पवित्र दरबार विच हाजरियां परके गुरु की अमृतमय बाणी दा कीर्तन और लड़ीवार गुरु इतिहास दी कथा विचार श्रवण करदे हो। साध संगत कल दे दीवान अंदर असां ने सतगुरां दे पवित्र इतिहास नूं इत्थों तक विचारिया भाई मंझ बड़ी कालना नाल सेवा करदा है लकड़ा दी पंड चुक के बाल जंगल विचों लैके आए अंधेरी होण कारण राज विच खूह विच डिग पै ਪੰਡ ਉਸੇ ਤਰ੍ਹਾਂ ਹੀ ਖੂਹ ਵਿੱਚ ਡਿੱਗਿਆ ਹੋਇਆ ਹੀ ਸੰਭਾਲੀ ਹੋਈ ਹੈ। ਮਨ ਵਿੱਚ ਇੱਛਾ ਤੇ ਤੜਫ ਇਹੀ ਹੈ ਕਿ ਕਿਧਰੇ ਗੁਰੂ ਕੇ ਲੰਗਰ ਵਿੱਚ ਕੋਈ ਦੇਰੀ ਨਾ ਹੋ ਜਾਏ, ਕੋਈ ਵਿਘਨ ਨਾ ਆਵੇ ਮੇਰੇ ਕਾਰਨ। ਇਸ ਕਰਕੇ ਪੰਡ ਨੂੰ ਸਿਰ ਤੇ ਸੰਭਾਲਿਆ, ਖੂਹ ਵਿੱਚ ਖਲੋਤੇ ਹੋਏ ਨੇ, ਆਪਣਾ ਅੰਦਰਲਾ ਸਤਿਗੁਰਾਂ ਦੇ ਪ੍ਰੇਮ ਵਿੱਚ ਭਿਉਇਆ ਹੋਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਿਆਰ ਵਿੱਚ ਖੀਵੇ ਨੇ। ਉਧਰੋਂ ਗੁਰੂ ਕੇ ਸਵਾਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਸਿੱਖ ਦੇ ਅੰਦਰਲਾ ਪਿਆਰ ਵੇਖਿਆ, ਅੰਦਰ ਦੀ ਪ੍ਰੀਤ ਨੂੰ ਤੱਕਿਆ। ਇੱਕੋ ਦਮ ਗਰੀਬਨ ਵਾਜ ਪਾਤਸ਼ਾਹ ਜੀ ਉੱਠੇ ਤੇ ਉੱਠ ਕੇ ਉਸ ਜਗ੍ਹਾ ਵੱਲ ਚੱਲੇ ਨੇ ਜਿਸ ਜਗ੍ਹਾ ਤੇ ਖੂਹ ਵਿੱਚ ਭਾਈ ਮੰਝ ਡਿੱਗਾ ਹੋਇਆ ਤੇ ਜਿਹਦੇ ਅੰਦਰ ਗੁਰੂ ਦਾ ਪ੍ਰੇਮ ਠਾਠਾ ਪਿਆ ਮਾਰਦਾ। ਇਦੋਂ ਅੱਗੇ ਗੁਰੂ ਕੇ ਸਵਾਰਿਓ ਪ੍ਰਸੰਗ ਦੀ ਵਿਚਾਰ ਆਪਾਂ ਅੱਜ ਦੇ ਦੀਵਾਨ ਵਿੱਚ ਕਰਨੀ ਹੈ। ਕੁਝ ਕਹਿਣ ਤੋਂ ਪਹਿਲਾਂ ਸਾਰੇ ਇੱਕ ਵਾਰੀ ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਉਠੇ ਕਿਰਪਾ ਨਿਤ ਗਮਨੇ ਐਸੇ, ਉਂਚਰ ਕੇ ਮੋਤਨ ਹਿਤ ਜੈਸੇ।
ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਵੀ ਧੰਨ ਗੁਰੂ ਤੇ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠਿਆਂ ਬੈਠਿਆਂ ਇੰਨੀ ਜਲਦੀ ਨਾਲ ਕਿਰਪਾ ਦੇ ਖਜ਼ਾਨੇ ਉੱਠੇ ਨੇ, ਇੰਨੀ ਜਲਦੀ ਨਾਲ ਭਾਈ ਮੰਝ ਵੱਲ ਜਾਂਦੇ ਨੇ, ਜਿਵੇਂ ਕਿ ਵਾਹਿਗੁਰੂ ਹਾਥੀ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਬੜੀ ਜਲਦੀ ਦੇ ਨਾਲ ਪਰਮੇਸ਼ਵਰ ਗਿਆ, ਇਸੇ ਤਰ੍ਹਾਂ ਭਾਈ ਮੰਝ ਜਾ ਰਹੇ। ਗੁਰੂ ਕੇ ਸਵਾਰਿਓ ਇਹ ਇੱਕ ਪੁਰਾਤਨ ਕਥਾ ਹੈ ਕਿ ਹਾਥੀ ਇੱਕ ਤੰਦਵੇ ਦਾ ਸ਼ਿਕਾਰ ਹੋ ਗਿਆ ਤਾਂ ਉਸ ਮੁਸ਼ਕਲ ਵਿੱਚ ਫਸਿਆ ਹੋਏ ਨੇ ਬੇਨਤੀ ਕੀਤੀ, ਪਰਮੇਸ਼ਵਰ ਨੇ ਜਾ ਕੇ ਉਸ ਤੱਕ ਪਹੁੰਚ ਕੀਤੀ ਔਰ ਉਹਨੂੰ ਇਸ ਵਿਪਤਾ ਵਿੱਚੋਂ ਉਭਾਰਿਆ। ਇਹ ਉਦਾਹਰਨ ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਵਿੱਚ ਵੀ ਦਿੱਤੀ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਗਜ ਕੋ ਤਰਾਸ ਹਰਿਓ ਕਰਣਾ ਮੈਂ, ਕਿਰਪਾ ਕੀਤੀ ਤੇ ਹਾਥੀ ਦਾ ਡਰ ਦੂਰ ਕੀਤਾ, ਉਸ ਸੰਕਟ ਵਿੱਚੋਂ ਉਭਾਰਿਆ। ਉਸ ਕਥਾ ਦਾ ਜ਼ਿਕਰ ਕਵੀ ਸੰਤੋਖ ਸਿੰਘ ਸਾਹਿਬ ਕਰਦੇ ਨੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਨੂੰ ਖੁਸ਼ੀ ਦੇਣ ਵਾਸਤੇ, ਉਹਨੂੰ ਖੂਹ ਵਿੱਚੋਂ ਕੱਢਣ ਵਾਸਤੇ ਏਡੀ ਜਲਦੀ ਗਏ ਹਨ।
ਨੰਗੇ ਪਾਏ ਉਤਾਏ ਡਾਲਤ, ਹਰ ਭਰਾਏ ਨੇ ਵਸਤਰ ਸੰਭਾਲਤ।
ਕਹਿਣ ਲੱਗੇ ਵੀ ਨੰਗੇ ਪੈਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾ ਰਹੇ ਨੇ, ਹਰ ਭਰਾਏ ਨੇ ਵਸਤਰ ਸੰਭਾਲ ਤੇ ਨੰਗੇ ਪੈਰ ਤੁਰਦਿਆਂ ਕਾਲੀ ਕਾਲੀ ਆਪਣੇ ਵਸਤਰਾਂ ਨੂੰ ਵੀ ਸਤਿਗੁਰੂ ਜੀ ਨਹੀਂ ਸੰਭਾਲ ਰਹੇ ਹਨ।
ਦਾਸ ਪਾਨੇ ਲੈ ਕਰ ਤਾਏ, ਕੀਤਕ ਤਾਏ ਮਿਲੇ ਸੰਗ ਆਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣਾ ਜੋੜਾ ਵੀ ਉਹਨਾਂ ਨੇ ਨਹੀਂ ਗੁਰੂ ਕੇ ਸਵਾਰਿਓ ਪੈਰਾਂ ਵਾਲਾ ਪਾਇਆ ਤੇ ਦਾਸਾਂ ਨੇ ਸੇਵਕਾਂ ਨੇ ਵੇਖਿਆ, ਸੇਵਕ ਨੇ ਵੀ ਸਤਿਗੁਰੂ ਜੀ ਬੜੀ ਜਲਦੀ ਦੇ ਨਾਲ ਉੱਠ ਕੇ ਚੱਲੇ ਹਨ, ਤਾਂ ਉਹ ਸੇਵਕ ਜਲਦੀ ਨਾਲ ਹਜ਼ੂਰ ਦਾ ਜੋੜਾ ਪੈਰਾਂ ਦਾ ਲੈ ਕੇ ਪਿੱਛੇ ਦੌੜੇ। ਕਈ ਹੋਰ ਸੇਵਕ ਜਿਹੜੇ ਨੇ ਗੁਰੂ ਕੇ ਸਵਾਰੋ ਪਿੱਛੇ ਸਤਿਗੁਰੂ ਜੀ ਦੇ ਦੌੜ ਕੇ ਸਤਿਗੁਰਾਂ ਨੂੰ ਮਿਲੇ।
ਦਾਮਨ ਆਨੋ ਹੁਕਮ ਕਰਨ ਤੇ ਤੈ ਸਤਿਗੁਰ ਪਹੁੰਚੇ ਉਤਲੰਤੇ।
ਗੁਰੂ ਜੀ ਨੇ ਉਸ ਵੇਲੇ ਆਉਣ ਵਾਲੇ ਜਿਹੜੇ ਸਿੱਖ ਆ ਕੇ ਮਿਲੇ, ਪਾਤਸ਼ਾਹ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਭਾਈ ਦਾਮਨ ਆਨੋ, ਇਹਦਾ ਮਤਲਬ ਹੈ ਇੱਕ ਰੱਸਾ ਲਿਆਵੋ, ਜਲਦੀ ਕਰੋ। ਐਸਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਸਿੱਖਾਂ ਨੂੰ ਸੁਣਾਇਆ ਤੇ ਆਪ ਸਤਿਗੁਰੂ ਜੀ ਉਸ ਖੂਹ ਦੇ ਨੇੜੇ ਪਹੁੰਚ ਗਏ ਹਨ।
ਉਤੋਂ ਸਮੀਪ ਪਹੁੰਚੇ ਜਾਏ ਧਾਏ ਧਾਏ ਸਿੱਖ ਆਨ ਮਿਲਾਏ।
ਗੁਰੂ ਕੇ ਸਵਾਰੇ ਨੇੜੇ ਹੀ ਉੱਥੇ ਪਹੁੰਚ ਗਿਆ ਉਸ ਖੂਹ ਦੇ ਕੋਲ ਜਿੱਥੇ ਭਾਈ ਮੰਝ ਡਿੱਗਾ ਹੋਇਆ। ਇੰਨੇ ਚਿਰ ਨੂੰ ਹੋਰ ਵੀ ਸਿੱਖ ਜਿਹੜੇ ਸਨ ਉਹਨਾਂ ਨੇ ਜਦੋਂ ਸਤਿਗੁਰਾਂ ਨੂੰ ਖੂਹ ਕੋਲ ਆਉਂਦਿਆਂ ਵੇਖਿਆ ਜਲਦੀ ਦੇ ਨਾਲ ਉਹ ਵੀ ਦੌੜ ਦੌੜ ਕੇ ਗੁਰੂ ਕੇ ਸਵਾਰੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚੇ। ਉਹ ਸਾਰੇ ਸਿੱਖ ਜਿਹੜੇ ਨੇ ਉੱਥੇ ਆਏ ਹਨ।
ਉਪ ਤੀਰਥਿਤ ਹੋਏ ਉਚਾਰਾ ਕੌਣ ਹੈ ਤੂੰ ਕਸ਼ਟ ਮੁਝਾਰਾ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਖੂਹ ਦੇ ਕੰਢੇ ਤੇ ਖਲੋਤੇ ਨੇ ਤੇ ਖੂਹ ਦੇ ਕੰਢੇ ਤੇ ਖਲੋ ਕੇ ਹਜ਼ੂਰ ਨੇ ਆਪਣੀ ਰਸਨਾ ਤੋਂ ਬਚਨ ਕਹੇ। ਕਹਿਣ ਲੱਗੇ ਭਾਈ ਕੌਣ ਹੈ ਜਿਹੜਾ ਇੰਨੇ ਕਸ਼ਟ ਵਿੱਚ ਹੈ। ਆਪ ਤਾਂ ਜਾਣਦੇ ਨੇ ਸਭ ਕੁਝ, ਪਰ ਗੁਰੂ ਕੇ ਸਵਾਰਿਓ ਇਹ ਗੱਲ ਉਹਦੇ ਮੁਖ ਤੋਂ ਪ੍ਰਗਟ ਕਰਨਾ ਚਾਹੁੰਦੇ ਹਨ। ਸਤਿਗੁਰੂ ਕਹਿਣ ਲੱਗੇ ਭਾਈ ਤੂੰ ਕੌਣ ਹੈ ਜਿਹੜਾ ਇੰਨੇ ਕਸ਼ਟ ਵਿੱਚ ਹੈ ਤੇ ਇਸ ਖੂਹ ਵਿੱਚ ਡਿੱਗਾ ਹੋਇਆ ਹੈ।
ਕਾਸ਼ਟ ਭਾਰ ਸੀਰ ਪਰ ਧਰਿਓ ਕਿਉਂ ਨਾ ਗੇਰਤ ਜਲ ਮੈਂ ਖਰਿਓ।
ਗਰੀਬ ਨੂੰ ਅੱਜ ਪਾਤਸ਼ਾਹ ਜੀ ਨੇ ਖੂਹ ਦੇ ਕਿਨਾਰੇ ਤੇ ਖਲੋਤਿਆਂ ਆਵਾਜ਼ ਦਿੱਤੀ ਭਈ ਇੱਕ ਤੇ ਤੂੰ ਖੂਹ ਵਿੱਚ ਡਿੱਗਾ ਹੋਇਆ, ਦੂਸਰਾ ਤੂੰ ਲੱਕੜਾਂ ਦਾ ਭਾਰ ਆਪਣੇ ਸਿਰ ਤੇ ਚੁੱਕਿਆ ਹੋਇਆ, ਤੀਸਰੀ ਗੱਲ ਤੂੰ ਇਸ ਭਾਰ ਨੂੰ ਖੂਹ ਵਿੱਚ ਡਿੱਗਿਆ ਥੱਲੇ ਕਿਉਂ ਨਹੀਂ ਸੁੱਟ ਦਿੰਦਾ। ਐਸਾ ਕੌਣ ਪੁਰਸ਼ ਹੈ ਤੂੰ ਜਿਹੜਾ ਇੰਨੀ ਸ਼ਿੱਦਤ ਦੇ ਨਾਲ ਲੱਕੜਾਂ ਦਾ ਭਾਰ ਸਿਰ ਤੇ ਚੁੱਕ ਕੇ ਖੂਹ ਦੇ ਵਿੱਚ ਖਲੋਤਾ ਹੈ।
ਕਹਿਓ ਮੰਝ ਹੈ ਮੇਰੋ ਨਾਮ ਸੇਵਕ ਸ਼੍ਰੀ ਸਤਿਗੁਰ ਕੇ ਧਾਮ।
ਇੰਨੇ ਚਿਰ ਨੂੰ ਭਾਈ ਮੰਝ ਸਾਹਿਬ ਨੇ ਖੂਹ ਵਿੱਚੋਂ ਅੰਦਰੋਂ ਆਵਾਜ਼ ਦਿੱਤੀ, ਮੋੜਵਾ ਜਵਾਬ ਦਿੱਤਾ। ਕਹਿਣ ਲੱਗੇ ਭਾਈ ਉਹਨੂੰ ਵੀ ਨਹੀਂ ਪਤਾ ਕਿ ਸ਼ਾਇਦ ਸਤਿਗੁਰੂ ਜੀ ਆਪ ਕਿਰਪਾ ਕਰਨ ਵਾਸਤੇ ਖੂਹ ਦੇ ਕਿਨਾਰੇ ਤੇ ਖਲੋਤੇ ਹੋਏ ਨੇ। ਭਾਈ ਮੰਝ ਨੇ ਕਿਹਾ ਵੀ ਮੇਰਾ ਨਾਮ ਹੈ ਮੰਝ, ਮੈਨੂੰ ਇਸ ਨਾਮ ਨਾਲ ਲੋਕ ਪੁਕਾਰਦੇ ਨੇ। ਦੂਸਰੀ ਗੱਲ ਮੈਂ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧਾਮ ਦਾ ਘਰ ਦਾ ਸੇਵਾਦਾਰ ਹਾਂ, ਮੈਂ ਉਹਨਾਂ ਦੇ ਦਰ ਦੀ ਚਾਕਰੀ ਕਰਦਾ ਹਾਂ।
ਕਿਤਨੇ ਮੈਂ ਰੱਜੂ ਨਰ ਲਿਆਏ ਗੁਰਹਿਤ ਅਸਵਾਰੀ ਲੈ ਆਏ।
ਇੰਨੇ ਚਿਰ ਨੂੰ ਗੁਰੂ ਕੇ ਸਵਾਰੋ ਇਹ ਬੋਲ ਭਾਈ ਮੰਝ ਕਹਿ ਰਿਹਾ ਸੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਖੂਹ ਦੇ ਕਿਨਾਰੇ ਖੜੇ ਹੋ ਕੇ ਉਹਦੇ ਤੇ ਕਿਰਪਾ ਕਰ ਰਹੇ ਸਨ। ਇੰਨੇ ਚਿਰ ਨੂੰ ਕੁਝ ਮਨੁੱਖ ਜਿਹੜੇ ਨੇ ਗੁਰੂ ਕੇ ਸਵਾਰੇ ਉਹ ਰੱਜੂ ਦਾ ਭਾਵ ਹੈ ਰੱਸੀ ਲੈ ਕੇ ਆ ਗਏ। ਕੁਝ ਸਿੱਖ ਜਿਹੜੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਾਸਤੇ ਅਸਵਾਰੀ ਲੈ ਕੇ ਆਏ, ਕਿਉਂਕਿ ਸਤਿਗੁਰੂ ਜੀ ਆਪ ਪੈਦਲ ਆਏ ਨੇ, ਤੁਰਦੇ ਆਏ ਨੇ ਤੇ ਦੂਰ ਹੈ ਥੋੜਾ ਜਿਹਾ ਸਫ਼ਰ, ਇਸ ਕਰਕੇ ਸਿੱਖ ਅਸਵਾਰੀ ਲੈ ਕੇ ਵੀ ਆਏ।
ਜ਼ੀਨਤ ਰੰਗ ਪਾਏ ਕਰ ਤੂਰਨ ਸਿਵਕਾ ਲਿਆਏ ਜੈ ਗੁਰ ਪੂਰਨ।
ਗੁਰੂ ਕੇ ਸਵਾਰੂ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੂਰੇ ਗੁਰੂ ਹਨ, ਉਸ ਜਗ੍ਹਾ ਦੇ ਉੱਤੇ ਘੋੜੇ ਦੇ ਉੱਪਰ ਝੱਟ ਕਾਠੀ ਪਾ ਕੇ ਸਿੱਖ ਲਿਆਏ, ਉੱਥੇ ਪਾਲਕੀ ਵੀ ਲੈ ਆਏ, ਜਿੱਥੇ ਸਮਰੱਥ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਖੂਹ ਦੇ ਕਿਨਾਰੇ ਤੇ ਖਲੋਤੇ ਹਨ।
ਦਾਮਨ ਕੂਪ ਵਿਖੇ ਲਟਕਾਈ ਕਹਿਓ ਕੇ ਗਏ ਆਵੋ ਉਪਰਾਈ।
ਇਹਨੇ ਚਿਰ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਰੱਸੀ ਸੀ ਉਸ ਰੱਸੀ ਨੂੰ ਆਪਣੇ ਹੱਥ ਵਿੱਚ ਪਕੜ ਕੇ ਤੇ ਥੱਲੇ ਖੂਹ ਵਿੱਚ ਲਟਕਾਇਆ। ਖੂਹ ਵਿੱਚ ਲਟਕਾ ਕੇ ਪਾਤਸ਼ਾਹ ਜੀ ਬਚਨ ਕਹਿੰਦੇ ਨੇ, ਕਹਿਣ ਲੱਗੇ ਭਾਈ ਜਲਦੀ ਦੇ ਨਾਲ ਇਸ ਰੱਸੀ ਨੂੰ ਪਕੜ ਕੇ ਤੂੰ ਬਾਹਰ ਆ, ਖੂਹ ਵਿੱਚ ਨਾ ਰਹਿ, ਇਸ ਰੱਸੀ ਨੂੰ ਪਕੜ ਤੇ ਇਸ ਰੱਸੀ ਨੂੰ ਪਕੜ ਕੇ ਜਲਦੀ ਨਾਲ ਬਾਹਰ ਆਉਣਾ ਕਰ।
ਪੂਰਵ ਭਾਰ ਨਿਕਾਸਨ ਕਰੋ ਰਹਿ ਸ਼ੁਸ਼ਕ ਨੈ ਜੇ ਅਬ ਧਰਾਂ।
ਭਾਈ ਮੰਝ ਸਾਹਿਬ ਨੇ ਅੱਗੋਂ ਬਚਨ ਕਹਿਣ ਲੱਗੇ ਭਾਈ ਰੱਸੀ ਸੁੱਟਣ ਵਾਲੇ ਪੁਰਖਾ ਸ਼ਾਇਦ ਉਹਨੂੰ ਜੇ ਪਹਿਲਾਂ ਬੇਨਤੀ ਕੀਤੀ ਹੈ ਪਤਾ ਨਹੀਂ ਹੈ ਕਿ ਗੁਰੂ ਸਾਹਿਬ ਆਪ ਹਨ। ਉਹਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਵੀ ਜੇ ਤੁਸਾਂ ਨੇ ਮੈਨੂੰ ਬਾਹਰ ਕੱਢਣਾ ਹੈ ਤੇ ਸਭ ਤੋਂ ਪਹਿਲਾਂ ਆ ਮੇਰੇ ਸਿਰ ਦੇ ਉੱਪਰ ਜਿਹੜਾ ਭਾਰ ਹੈ, ਕਹਿਣ ਤੋਂ ਭਾਵ ਜਿਹੜੀ ਲੱਕੜਾਂ ਦੀ ਪੰਡ ਹੈ, ਇਸ ਨੂੰ ਬਾਹਰ ਕੱਢਣਾ ਕਰੋ, ਕਿਉਂਕਿ ਜੇ ਮੈਂ ਹੁਣ ਇਸ ਨੂੰ ਧਰ ਦੇਣਾ ਵਾ ਥੱਲੇ, ਇਹ ਲੰਗਰ ਵਾਸਤੇ ਹੈ, ਹਨ ਲੱਕੜਾਂ ਇਹ ਸਾਰੀਆਂ ਸੁੱਕੀਆਂ ਨੇ, ਫਿਰ ਸੁੱਕੀਆਂ ਨੇ ਰਹਿਣਗੀਆਂ, ਇਹ ਭਿੱਜ ਜਾਣਗੀਆਂ।
ਹੁਣ ਪਿੱਛੇ ਮੁਝ ਲਿਓ ਨਿਕਾਸ, ਲੈ ਈਂਧਨ ਚੱਲਿਓ ਗੁਰ ਪਾਸ।
ਕਹਿਣ ਲੱਗੇ ਉਸ ਤੋਂ ਬਾਅਦ ਪਹਿਲਾਂ ਬਾਲਣ ਕੱਢਿਆ ਜਾਵੇ, ਆ ਪੰਡ ਬਾਲਣ ਦੀ ਬਾਹਰ ਕੱਢੋ ਤੇ ਉਸ ਤੋਂ ਬਾਅਦ ਫਿਰ ਮੈਨੂੰ ਬਾਹਰ ਕੱਢਣਾ। ਮੈਂ ਬਾਹਰ ਨਿਕਲ ਕੇ ਆ ਲੱਕੜਾਂ ਦੀ ਪੰਡ ਚੁੱਕ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਚਲਾ ਜਾਵਾਂਗਾ।
ਰੱਜੂ ਸੰਗ ਬੰਦ ਕਰ ਪਾਰਾ, ਖੈਚ ਵੈਰ ਕੋ ਨਰਨ ਨਿਕਾਰਾ।
ਗੁਰੂ ਕੇ ਸਵਾਰੋ ਰੱਸੀ ਦੇ ਨਾਲ ਉਸ ਭਾਰ ਨੂੰ ਬੰਨ ਕੇ, ਪਹਿਲਾਂ ਭਾਰ ਉਹ ਪੰਡ ਬੰਨੀ, ਜਦੋਂ ਰੱਸੀ ਨਾਲ ਬੰਨ ਲਈ ਤੇ ਕੁਝ ਪੁਰਸ਼ਾਂ ਨੇ ਉਸ ਭਾਰ ਨੂੰ ਰੱਸੀ ਦੇ ਨਾਲ ਖਿੱਚ ਕੇ ਜਲਦੀ ਨਾਲ ਬਾਹਰ ਕੱਢਿਆ ਹੈ।
ਪਿੱਛੇ ਤੇ ਦਮਨ ਗਏ ਹਾਥ, ਨਿਕਸਿਓ ਤਿਆਗ ਕੂਪ ਬਲ ਸਾਥ।
ਉਸ ਤੋਂ ਪਿੱਛੇ ਜਦੋਂ ਦੂਜੀ ਵਾਰੀ ਰੱਸੀ ਗੁਰੂ ਕੇ ਸਵਾਰੇ ਖੂਹ ਵਿੱਚ ਸੁੱਟੀ ਗਈ ਤਾਂ ਫਿਰ ਭਾਈ ਮੰਝ ਜੀ ਨੇ ਉਸ ਰੱਸੀ ਨੂੰ ਆਪ ਪਕੜਿਆ ਤੇ ਰੱਸੀ ਨੂੰ ਪਕੜਨ ਤੋਂ ਬਾਅਦ ਖੂਹ ਨੂੰ ਉਸਨੇ ਛੱਡਿਆ, ਆਪਣਾ ਜ਼ੋਰ ਵੀ ਲਾਇਆ, ਆਪਣਾ ਤਾਕਤ ਵੀ ਲਾ ਕੇ ਇਹ ਖੂਹ ਤੋਂ ਬਾਹਰ ਨਿਕਲਿਆ ਹੈ।
ਸ੍ਰੀ ਅਰਜਨ ਠਾਡੇ ਦੇ ਟਿਕ ਦੇਖ, ਪਾਇਨ ਪਰਿਓ ਸੋ ਪ੍ਰੇਮ ਵਿਸੇਖ।
ਜਦੋਂ ਉਹ ਕਿਨਾਰੇ ਤੇ ਆਇਆ ਤੇ ਉਹ ਹੈਰਾਨ ਹੋ ਗਿਆ, ਕਹਿ ਲੱਗੇ ਕਮਾਲ ਹੋ ਗਈ, ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਖੂਹ ਵਿੱਚੋਂ ਕੱਢਣ ਲਈ ਆਏ। ਇੱਕੋ ਦਮ ਗੁਰੂ ਸਾਹਿਬ ਜੀ ਨੂੰ ਇਸਨੇ ਜਦੋਂ ਕਿਨਾਰੇ ਤੇ ਖਲੋਤਿਆਂ ਵੇਖਿਆ, ਦਰਸ਼ਨ ਕੀਤੇ ਤੇ ਸਭ ਤੋਂ ਪਹਿਲਾਂ ਗੁਰੂ ਕੇ ਸਵਾਰਿਓ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡਿੱਗ ਪਿਆ, ਨਮਸਕਾਰ ਕੀਤੇ, ਬੜਾ ਪ੍ਰੇਮ ਕੀਤਾ। ਕਮਾਲ ਹੋ ਗਈ, ਐਸਾ ਗੁਰੂ ਜਿਨੇ ਮੈਨੂੰ ਆਪ ਆ ਕੇ ਇਸ ਖੂਹ ਵਿੱਚੋਂ ਕੱਢਿਆ ਹੈ।
ਇਹੋ ਕੁਛ ਨਹੀਂ ਨਰਾਵਰ ਬਾਤ, ਸਿੱਖਣ ਕੇ ਸਹਾਏ ਦਿਨ ਰਾਤ।
ਇਹ ਮਨ ਵਿੱਚ ਸੋਚਦਿਆਂ ਉਹਨੂੰ ਇਹ ਖਿਆਲ ਆ ਗਿਆ ਵੀ ਇਹ ਪਾਤਸ਼ਾਹ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ, ਇਹ ਤੇ ਇਸ ਦਾ ਸੁਭਾਅ ਹੈ, ਗੁਰੂ ਦਾ ਸੁਭਾਅ ਵੀ ਸਿੱਖਾਂ ਦੀ ਸਹਾਇਤਾ ਦਿਨ ਰਾਤ ਗੁਰੂ ਸਾਹਿਬ ਕਰਦੇ ਨੇ, ਸਿੱਖਾਂ ਦੀ ਸਹਾਇਤਾ ਹਮੇਸ਼ਾ ਗੁਰੂ ਕਰਦਾ। ਅਸੀਂ ਸੁਖਮਨੀ ਸਾਹਿਬ ਵਿੱਚ ਇਹ ਬਚਨ ਗੁਰੂ ਕੇ ਸਵਾਰੋ ਪੜ੍ਹਦੇ ਹਾਂ, ਜੋ ਗੁਰੂ ਆਪਣੇ ਸਿੱਖ ਵਾਸਤੇ ਕਰਦਾ। ਕਦੀ ਸੁਖਮਨੀ ਸਾਹਿਬ ਵਿੱਚ ਇਹਨਾਂ ਪਦਾਂ ਦੇ, ਇਹਨਾਂ ਬਚਨਾਂ ਦੇ ਦਰਸ਼ਨ ਕਰੋ। ਸਤਿਗੁਰੂ ਕਹਿੰਦੇ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ। ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਇਹ ਗੁਰੂ ਉਹਦੇ ਤੇ ਕਿਰਪਾ ਕਰਦਾ। ਅੱਗੇ ਹੋਰ ਕਿਹੜੀ ਕਿਰਪਾ ਕਰਦਾ? ਸਤਿਗੁਰ ਸਿੱਖ ਕਉ ਨਾਮ ਧਨ ਦੇ। ਗੁਰੂ ਆਪਣੇ ਸਿੱਖ ਨੂੰ ਕਹਿੰਦਾ, ਲੈ ਉਹ ਸਿੱਖਾ, ਸੰਸਾਰੀ ਧਨ ਤੇ ਕੇਵਲ ਚਾਰ ਦਿਹਾੜੇ ਦੀ ਖੇਡ ਹੈ, ਮੈਂ ਤੈਨੂੰ ਨਾਮ ਦਾ ਧਨ ਦੇਣਾ, ਜਿੱਥੇ ਸਾਰੇ ਛੱਡ ਜਾਣਗੇ ਉੱਥੇ ਨਾਮ ਦਾ ਧਨ ਤੇਰੇ ਨਾਲ ਜਾਏਗਾ। ਸਤਿਗੁਰੂ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਫਿਰ ਕਹਿੰਦੇ, ਸਤਿਗੁਰੂ ਸਿੱਖ ਕਾ ਹਾਲਤ ਪਲਤ ਸਵਾਰ ਹੈ। ਇਹ ਸੁਭਾਅ ਹੈ ਗੁਰੂ ਦੇ, ਆਪਣੇ ਸਿੱਖ ਦਾ ਲੋਕ ਵੀ ਸਵਾਰਦਾ, ਪਰਲੋਕ ਵੀ ਸਵਾਰਦਾ। ਨਾਨਕ ਸਤਿਗੁਰ ਸਿੱਖ ਕਹੋ ਜੀ ਨਾਲ ਸਮਾਰੈ। ਕਹਿੰਦੇ ਸਿੱਖ ਨੂੰ ਗੁਰੂ ਆਪਣੇ ਜਿੰਦ ਨਾਲ ਲਾ ਕੇ ਸੰਭਾਲਦਾ, ਇਹ ਤੇ ਗੁਰੂ ਦਾ ਪੁਰਾਤਨ ਬਿਰਦ ਹੈ। ਭਾਈ ਮੰਝ ਸਾਹਿਬ ਕਹਿੰਦੇ ਨੇ, ਐ ਬੰਦਿਆ ਇਹ ਤੇ ਐਸੇ ਗੁਰੂ ਦਾ ਸ਼ੁਰੂ ਤੋਂ ਸੁਭਾਅ ਹੈ, अपने सिखां दी हमेशा प्रतिपालना करदा आया है।
गज को कष्ट भयो जब पहारी उसम अर्प कर करी गुहारी।
वो पहली फिर उदाहरण देती भी जदों हाथी नू बहुत ज्यादा संकट आया, रावत हाथी नू बहुत ज्यादा संकट आया ते उन्हें फुलां फुल अर्पण करके पुकार की थी। जदों उस अगे मालक अगे उस हाथी ने पुकार के ते
लक्ष्मी चरण पाद का शोर तज खग पत ताए गज और
उसे वेले की अपनी जुती नू छड़ के ओ भगवान जेड़े ने हाथी वल दौड़ पै। सारा कुछ अपना सुखासन उसने छड़िया ते अपने उस पुकार करन वाले वल हाथी वल गए खान।
लीन बचाए डूबते जलते बिरद संभार सहायक बलते।
कह लगे उस डूबदे हुए नू जल विच डूबदे हुए नू उसने बचा लिया। ये इसका पुराना बिरद है जेड़ा भी उन्हू याद करदा है, जेड़ा भी ओने वल पुकार करदा है, उन्हू बेनती करदा है, मालक ओदी ही पुकार सुनदा है। शर्त ए है कि वो अंदरों करदा होवे, अंदरों ओनू चेता करे। कह लगे ते मालक दा पुराना बिरद है।
नह सेवक दुख सखो सहारी शक्तिहीन हो शरण तुम्हारी।
भाई मंझ साहब ये बोल अपनी जबान ते लिया के सतगुरां दे सन्मुख कहन लगे, पातशाह जी तुसी अपने सेवकां दे दुख कदी सहार नहीं सकदे। जे तुहाडे सेवक नूं किधरे कोई दुख आवे ते गुरु अपने सेवक दे दुख सहार नहीं सकदा। शक्तहीन हवे शरण तो मारी, जदों ओ सिख शक्ति तो हीणा हो के जदों तुहाडी शरण विच पैंदा है तुसी ओदे ते कृपा करदे हो।
लाज द्रौपदी की रख लीनस अम्बरीक को निरपै दीनस।
कह लगे महाराज तुसा ने द्रौपदी दी लाज रख रही, तुसा ते कहिंदे ने अम्बरीक नूं भी सहायता करके उस नूं निर्भय पद दे दिता।
गुण रावर के कौन गिनावै जिन को शेष सारदा गावै।
भाई मंझ साहब कह लगे पातशाह आप जी दे गुण केड़े बयान कीते जान, केड़े केड़े गुण बयान करिए। कहन तो भाव तुहाडे गुण पूरे गिने नहीं जा सकदे, तुहानू तां शेख नाग भी गाउंदा है, शारदा भी तुहानू गायन करदी है। मालक जी इस मुंह तो केड़े केड़े गुण तुहाडे बयान कीते जान।
मांग मांग पौ मंज सुजाना हम प्रसन्न लियो बांछत दाना।
इन चिर नूं दीन दुनिया दे मालक धन गुरु अर्जन देव सचे पातशाह जी उन्हां ने भाई मंझ नूं अपनी रसना तो अगले बोल कहे। जेड़े बोल कहे देखो किन्नी उसी कमाई खोई सिखी ते प्रसन्न होए ने, किन्ने खुश होए ने। ते बचन कह लगे ने मंज मंग दो वारी किया मंग। ओ सियाणिया कुछ मंग अज मैं तेरे ते प्रसन्न हां, हम प्रसन्न मैं तेरे ते खुश हां। लियो बांछत दाना जो तू चाहेगा अपनी जबान तो बोल के कहेगा ओही तेनु गुरु नानक दे घरों लेके देंगे। किड्डी वड्डी गल है, सिख गुरु के सवारे सीधे रोज मंगदे हैं। गुरु अगे ता सेवादार सिख रोज मंगदा है, पर भागां वाला ओ सिख जिन्हू गुरु आप कहिंदा है तू मंग मैं तेनु देण लई तैयार। इहदा भाव उस सिख दी कालना तो गुरु प्रसन्न है। सतगुरु पातशाह महाराज जी ने ए बचन कहे,
काल परी सब तेरी थाए जगत कलेश छुटे समुदाय।
धन गुरु अर्जन देव महाराज सचे पातशाह जी कहन लगे मंझ तेरी काल थाए पै, जिन्नी तू काल काली ਬੇਮਿਸਾਲ ਘਾਲ ਘਾਲੀ ਤੇਰੀ ਘਾਲ ਥਾਂ ਪਈ ਤੇਰੇ ਜਗਤ ਦੇ ਕਲੇਸ਼ ਜਿਹੜੇ ਨੇ ਸਾਰੇ ਮੁੱਕ ਗਏ ਹਨ।
ਬੋਲਿਓ ਮੰਜ ਕਰੀ ਅਰਦਾਸ ਇਹੀ ਮੰਗ ਹੋ ਰਾਵਰ ਪਾਸ।
ਭਾਈ ਮੰਜ ਸਾਹਿਬ ਜੀ ਫਿਰ ਅੱਗੋ ਬੋਲੇ ਉਹਨਾਂ ਨੇ ਬੇਨਤੀ ਕੀਤੀ ਆਖਿਆ ਮਹਾਰਾਜ ਮੈਂ ਤੁਹਾਡੇ ਚਰਨਾਂ ਬਸ ਪਾਸੋਂ ਕੇਵਲ ਇਹੀ ਅਰਦਾਸ ਬੇਨਤੀ ਕਰਦਾ ਇਹੀ ਮੰਗਦਾ ਹਾਂ।
ਸਭ ਤੈ ਰਹੋ ਅਜਾਚੀ ਜੈਸੇ ਸਤਨਾਮ ਬਿਨ ਚਾਹੋ ਨਾ ਕੈਸੇ।
ਮਹਾਰਾਜ ਜਿਸ ਤਰ੍ਹਾਂ ਸਭ ਤੋਂ ਬੇਮੁਹਤਾਜ ਰਹਾ ਇਹ ਕਿਰਪਾ ਕਰਿਓ ਮੇਰੇ ਤੇ, ਮੈਂ ਸਤਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਕੋਈ ਹੋਰ ਚੀਜ਼ ਮੇਰੇ ਮਨ ਵਿੱਚ ਆਵੀ ਨਾ, ਮੈਂ ਕਿਸੇ ਨੂੰ ਚਾਹਾਂ ਹੀ ਨਾ, ਬਸ ਕੇਵਲ ਮੈਨੂੰ ਭੁੱਖ ਰਹਿ ਤੇ ਸਿਮਰਨ ਦੀ, ਪਿਆਸ ਰਹਿ ਤੇ ਤੁਹਾਡੀ ਯਾਦ ਸਿਮਰਨ ਦੀ। ਮੇਰੇ ਵਿੱਚੋਂ ਸਾਰੀਆਂ ਭੁੱਖਾਂ ਮਿਟਾ ਦੇ, ਕੋਈ ਵੀ ਮੈਂ ਕਿਸੇ ਦੀ ਪਰਵਾਹ ਨਾ ਕਰਾਂ, ਬਸ ਹਰ ਵੇਲੇ ਤੁਹਾਡੇ ਬਖਸ਼ਿਸ਼ ਕੀਤੇ ਹੋਏ ਨਾਮ ਵਿੱਚ ਜੁੜਿਆ ਰਹਾ।
ਤੁਮਰੇ ਪਦ ਅਰਬਿੰਦ ਮਨਿੰਦ ਮਮ ਮਾਨਸ ਮੈਂ ਦੀਪੋ ਮੁਕੰਦ।
ਕਹਿ ਲੱਗੇ ਮਹਾਰਾਜ ਜੀ ਆਪ ਜੀ ਦੇ ਜਿਹੜੇ ਚਰਨ ਨੇ ਉਹ ਕਬਲ ਵਰਗੇ ਹਨ, ਮੁਕਤੀ ਦਾਤੇ ਹਨ, ਬਖਸ਼ਿਸ਼ ਕਰੋ ਮੇਰੇ ਮਨ ਨੂੰ ਅੰਦਰ ਹਮੇਸ਼ਾ ਆਪਣੇ ਚਰਨਾਂ ਦਾ ਪ੍ਰਕਾਸ਼ ਤੇ ਪਿਆਰ ਬਖਸ਼ੋ। ਜਿਹੜਾ ਤੁਹਾਡੇ ਚਰਨਾਂ ਨਾਲ ਜੁੜਦਾ ਹੈ ਤੁਸੀਂ ਉਸ ਨੂੰ ਮੁਕਤ ਪਦ ਦਿੰਦੇ, ਤੁਸੀਂ ਅੰਦਰ ਉਸ ਦੇ ਅੰਦਰ ਪ੍ਰਕਾਸ਼ ਕਰਦੇ। ਆਪਾਂ ਬਚਨ ਵੀ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ ਕਹਿੰਦੇ ਨੇ ਜਿੰਨਾ ਮਰਜ਼ੀ ਕੋਈ ਯਤਨ ਕਰ ਲੈ ਗੁਰੂ ਤੋਂ ਬਿਨਾਂ ਕੋਈ ਅਗਿਆਨਤਾ ਦਾ ਅੰਧੇਰਾ ਆਪਣਾ ਦੂਰ ਨਹੀਂ ਕਰ ਸਕਦਾ, ਭਾਵੇਂ ਕੋਈ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਵੇ ਗੁਰੂ ਤੋਂ ਬਿਨਾਂ ਕਹਿੰਦੇ ਨੇ ਅੰਦਰ ਪ੍ਰਕਾਸ਼ ਨਹੀਂ ਪ੍ਰਾਪਤ ਕਰ ਸਕਦਾ। ਤੇ ਤਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਿਹਾ ਵੀ ਮੈਂ ਬਲਿਹਾਰ ਹਾਂ ਉਸ ਗੁਰੂ ਤੋਂ ਜਿਹਨੇ ਆਪਣੀ ਨਜ਼ਰ ਕੀਤੀ ਤੇ ਦੇਵਤੇ ਬਣਾ ਦਿੱਤਾ, ਮਨੁੱਖ ਤੋਂ ਦੇਵਤੇ ਕਰ ਦਿੱਤਾ ਤੇ ਕਰਨ ਲੱਗਿਆ ਵੀ ਉਹਨੇ ਕੋਈ ਦੇਰ ਨਹੀਂ ਲਾਈ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਾਧ ਵਾਰ, ਮੈਂ ਬਲਿਹਾਰ ਆਪਣੇ ਗੁਰੂ ਤੋਂ, ਦਿਹਾੜੀ ਵਿੱਚ ਸੈਂਕੜੇ ਵਾਰ ਉਹਦੇ ਤੋਂ ਕੁਰਬਾਨ ਆ। ਪੁੱਛਿਆ ਕਿਉਂ? ਕਹਿ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ, ਜਿਸ ਗੁਰੂ ਨੇ ਮਨੁੱਖ ਤੋਂ ਦੇਵਤੇ ਬਣਾ ਦਿੱਤਾ ਕਰਤ ਨਾ ਲੱਗੀ ਵਾਰ, ਤੇ ਜਿਨੇ ਦੇਵਤੇ ਕਰਨ ਲੱਗੀਆਂ ਦੇਰ ਨਾ ਲਾਈ, ਐਸਾ ਸਮਰੱਥ ਸਤਿਗੁਰੂ। ਕਹਿ ਲੱਗੇ ਮਹਾਰਾਜ ਕਿਰਪਾ ਕਰੋ ਵੀ ਮਨ ਹਮੇਸ਼ਾ ਆਪਣੇ ਚਰਨਾਂ ਵਿੱਚ ਤੁਹਾਡੇ ਚਰਨਾਂ ਵਿੱਚ ਜੁੜਿਆ ਰਹੇ ਤੇ ਸਦਾ ਆਜਾਚੀ ਬਣਿਆ ਰਹੇ, ਕੁਝ ਮੰਗਾ ਨਾ ਕਿਸੇ ਚੀਜ਼ ਦੀ, ਮੈਨੂੰ ਲੋੜ ਹੋਰ ਮਹਿਸੂਸ ਨਾ ਕਰਾਂ।
ਸ਼੍ਰੀ ਅਰਜਨ ਸੁਨ ਪੁਨਹਿ ਬਖਾਨਾ ਅਪਰ ਮਾਗ ਪੋ ਸਿੱਖ ਮਹਾਨਾ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਦੂਸਰੀ ਵਾਰੀ ਬਚਨ ਕਿਹਾ, ਕਹਿਣ ਲੱਗੇ ਮੰਜ ਹੋਰ ਮੰਗ ਮੰਗ ਅਪਰ ਮਾਂਗ ਪੋ ਸਿੱਖ ਮਹਾਨਾ। ਉਹ ਤੂੰ ਬੜਾ ਸਿੱਖ ਮਹਾਨ ਸਿੱਖ ਹੈ, ਇਦੂ ਬਿਨਾ ਕੁਝ ਹੋਰ ਵੀ ਮੰਗ, ਕੀ ਮੰਗਣਾ ਚਾਹੁੰਦਾ ਹੈ?
ਗੁਰਜੀ ਦਾਸਨ ਪਰ ਅਸ ਪੀਰ ਸਭ ਨਾ ਸਕੈ ਸਹਿ ਹੋਏ ਅਧੀਰ।
ਅਗਲੀ ਗੱਲ ਜਿਹੜੀ ਉਸਨੇ ਕਹੀ, ਕਹਿ ਲੱਗੇ ਮਹਾਰਾਜ ਜੇ ਤੁਸੀਂ ਖੁਸ਼ ਹੋ ਨਾ, ਕਹਿੰਦੇ ਹੋ ਵੀ ਹੋਰ ਕੁਝ ਮੰਗ, ਤੇ ਉਹ ਮੰਗ ਮੇਰੀ ਇਹ ਹੈ ਗੁਰੂ ਜੀ ਦਾਸਨ ਪਰ ਅਸ ਭੀਰ, ਸਤਿਗੁਰੂ ਜੀ ਆਪਣੇ ਸੇਵਕਾਂ ਤੇ ਆਪਣੇ ਦਾਸਾਂ ਤੇ ਅਯੋ ਜੀ ਭੀੜ ਜਿਹੜੀ ਹੈ ਨਾ ਇਹ ਕਿਰਪਾ ਕਰਿਓ ਵੀ ਪਰਤ ਕੇ ਅਯੋ ਜੀ ਪ੍ਰੀਖਿਆ ਨਾ ਲਿਆ ਜੇ। ਅੱਜ ਇਸ ਰਸਤੇ ਵਿੱਚੋਂ ਤੁਸੀਂ ਆਪਣੇ ਦਾਸ ਨੂੰ ਕੱਢ ਲਿਆ ਨਾ, ਮਹਾਰਾਜ ਕਿਰਪਾ ਕਰਿਓ ਕਿ ਇਸ ਰਸਤੇ ਵਿੱਚੋਂ ਸਹਿ ਨਾ ਸਕੇ ਸਭ ਨਾ ਸਕੇ ਸਹਿ ਹੋਏ ਅਧੀਰ। ਇਹ ਸਾਰੇ ਹੋਰ ਕੋਈ ਸਾਰੇ ਨਹੀਂ ਸਹਿ ਸਕਣਗੇ, ਧੀਰਜ ਛੱਡ ਦੇਣਗੇ, ਤੇ ਕਿਰਪਾ ਕਰਿਓ ਵੀ ਐਸੀ ਪ੍ਰੀਖਿਆ परत के तुसी किसे दी ना लेना करना जे।
सुनो मंज कंचन मर मिलियो, कटे सो ज्यों ज्यों अग्नि ढलियो।
सतगुरु पातशाह जी ने ए बचन फिर भाई मंज साहब नु कह कहन लगे, मंज मेरी गल सुन, सोने दे नाल मैल मिली हुंदी, जेड़ा मैला सोना होवे कहन लगे उहदे नाल मैल मिली हुंदी। ਜਿਵੇਂ ਜਿਵੇਂ ਸੋਨੇ ਨੂੰ ਅੱਗ ਵਿੱਚ ਢਾਲਦੇ ਆ, ਕੋਠਾਲੀ ਵਿੱਚ ਸੁਨਿਆਰਾ ਉਹਨਾਂ ਨੂੰ ਤਾ ਦਿੰਦਾ ਉਸ ਸੋਨੇ ਨੂੰ, ਤਿਵੇਂ ਤਿਵੇਂ ਉਹਦੀ ਮੈਲ ਘਟਦੀ ਹੈ। ਅਸ਼ੁੱਧ ਸੋਨੇ ਦਾ ਪ੍ਰਮਾਣ ਇੱਕੋ ਹੀ ਹੈ ਬਾਹਰੋਂ ਵੇਖਣ ਲਈ, ਤੇ ਉਹ ਵੀ ਲੱਗਦਾ ਵੀ ਬਹੁਤ ਇਹ ਸੋਨਾ ਹੀ ਹੋਵੇਗਾ, ਪਰ ਜਿਸ ਸੋਨੇ ਵਿੱਚ ਖੋਟ ਹੋਵੇ ਉਸ ਖੋਟ ਦਾ ਪਤਾ ਕੋਠਾਲੀ ਵਿੱਚ ਪੈਣ ਤੋਂ ਬਾਅਦ ਲੱਗਦਾ। ਤੇ ਜਿਹੜੇ ਸੋਨੇ ਦਾ ਕੰਮ ਕਰਦੇ ਨੇ ਉਹ ਦੱਸ ਦਿੰਦੇ ਨੇ ਵੀ ਇਸ ਸੋਨੇ ਵਿੱਚ ਖੋਟ ਕਿੰਨਾ ਹੈ, ਕਿਉਂਕਿ ਕੋਠਾਲੀ ਵਿੱਚ ਪਾਉਂਦੇ ਨੇ ਤੇ ਉਹ ਸੋਨਾ ਉਸ ਕੋਠਾਲੀ ਦੇ ਤਾਹ ਦੇ ਨਾਲ ਦੌੜਦਾ, ਟਿਕਦਾ ਨਹੀਂ ਜਿਹਦੇ ਵਿੱਚ ਮੈਲ ਹੋਵੇ। ਜਿਉਂ ਜਿਉਂ ਉਹਨੂੰ ਤਾਹ ਦਿੰਦੇ ਨੇ ਉਹਦੀ ਮੈਲ ਘਟਦੀ, ਤੇ ਜਦੋਂ ਪੂਰਾ ਤਾ ਦਿੱਤਾ ਮੈਲ ਸਾਰੀ ਖਤਮ ਹੋ ਗਈ, ਤੇ ਫਿਰ ਸ਼ੁੱਧ ਸੋਨੇ ਦਾ ਪ੍ਰਮਾਣ ਇਹ ਹੈ ਕਿ ਉਹ ਕੋਠਾਲੀ ਵਿੱਚ ਠਹਿਰ ਜਾਂਦਾ। ਜਦੋਂ ਠਹਿਰ ਗਿਆ ਫਿਰ ਕਹਿੰਦੇ ਨੇ ਵੀ ਆਹ ਸੋਨਾ ਜਿਹੜਾ ਹੁਣ ਬਿਲਕੁਲ ਸ਼ੁੱਧ ਹੈ। ਉਹਨੂੰ ਬੰਦੀਆਂ ਦੇ ਹਿਸਾਬ ਨਾਲ ਫਿਰ ਗੁਰੂ ਕੇ ਸਵਾਰੋ ਅੱਗੇ ਉਹ ਤਕਸੀਮ ਕਰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸਿਧਾਂਤ ਸਮਝਾਉਂਦਿਆਂ ਇੱਕ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਨੇ ਕੰਚਨ ਅਸ਼ੁੱਧ, ਅਸ਼ੁੱਧ ਦਾ ਮਤਲਬ ਹੈ ਜਿਹਦੇ ਚ ਮੈਲ ਹੋਵੇ। ਕੰਚਨ ਅਸ਼ੁੱਧ ਜਿਉਂ ਕੋਠਾਰੀ ਠਹਿਰਾਤ ਨਾਹੀਂ, ਜਿਵੇਂ ਸੋਨਾ ਜਿਹਦੇ ਵਿੱਚ ਮੈਲ ਹੈ ਕੋਠਾਰੀ ਵਿੱਚ ਠਹਿਰਦਾ ਨਹੀਂ। ਸ਼ੁੱਧ ਭੈ ਨਿਚਲ ਸ਼ਬ ਕੈ ਸ਼ਕਤ ਹੈ, ਪਰ ਜਦੋਂ ਉਹਨੂੰ ਤਾ ਦਿੱਤਾ ਗਿਆ ਉਹ ਕੋਠਾਲੀ ਵਿੱਚ ਕਹਿੰਦੇ ਜਦੋਂ ਸ਼ੁੱਧ ਹੋ ਗਿਆ ਫਿਰ ਉਹ ਦੌੜ ਨੂੰ ਠਹਿਰ ਗਿਆ, ਰੁਕ ਗਿਆ। ਪਾਤਸ਼ਾਹ ਜੀ ਕਹਿਣ ਲੱਗੇ ਮੰਜ ਜੇ ਮੈਲ ਹੋਵੇ ਨਾ ਸੋਨੇ ਵਿੱਚ ਤੇ ਜਿੰਨਾ ਤਾ ਦਈਏ, ਤਾ ਦੇਣ ਦੇ ਨਾਲ ਫਿਰ ਮੈਲ ਘਟਦੇ ਹੈ।
ਤਾ ਕਸੌਟੀ ਤੇ ਸੁਧ ਹੋਏ, ਕੋਸ਼ ਬਿਖੈਲੇ ਪਈਅਤ ਸੋਏ।
ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਫਿਰ ਉਹ ਤਾਓ ਕਸੱਟੀ ਕਸਵੱਟੀ ਸਹਿ ਕੇ ਨਾ, ਤਾ ਸਹਿ ਕੇ ਉਹ ਸੋਨਾ ਜਿਹੜਾ ਸ਼ੁੱਧ ਹੋ ਜਾਂਦਾ, ਤੇ ਜਦੋਂ ਕਹਿੰਦੇ ਉਹ ਸ਼ੁੱਧ ਹੋਇਆ ਉਹਨੂੰ ਫਿਰ ਖਜ਼ਾਨੇ ਵਿੱਚ ਪਾ ਲਿਆ ਜਾਂਦਾ। ਇਹ ਬਾਰਾਂ ਮੰਨੀ ਹੈ, ਇਹ ਸ਼ੁੱਧ ਸੋਨਾ ਹੈ, ਉਹਨੂੰ ਖਜ਼ਾਨੇ ਵਿੱਚ ਰੱਖ ਲਿਆ ਜਾਂਦਾ ਵੀ ਇਹ ਹੁਣ ਸ਼ੁੱਧ ਹੋ ਚੁੱਕਾ ਹੈ।
ਜੋ ਸਤਿਗੁਰ ਕੇ ਸਿੱਖ ਉਧਾਰੇ, ਮੋਖ ਕੋਸ਼ ਕੇ ਉਚਿਤ ਸੁਧਾਰੇ।
ਪਾਤਸ਼ਾਹ ਜੀ ਕਹਿਣ ਲੱਗੇ ਐ ਮੰਜ ਜਿਹੜੇ ਸਤਿਗੁਰੂ ਦੇ ਸਿੱਖ ਨੇ ਨਾ, ਉਹ ਉਧਾਰੇ ਉਹ ਚਾਹੁੰਦੇ ਨੇ, ਜਿਹੜੇ ਗੁਰੂ ਕੇ ਸਿੱਖ ਨੇ, ਮੋਖ ਕੋਸ਼ ਕੇ ਉਚਿਤ ਸੁਧਾਰੇ, ਉਹਨੂੰ ਮੁਕਤੀ ਦੇ ਖਜ਼ਾਨੇ ਵਾਸਤੇ ਚੰਗੀ ਤਰ੍ਹਾਂ ਸੁਧਾਰੀ ਦੇ। ਜੇ ਮੁਕਤੀ ਦੇ ਖਜ਼ਾਨੇ ਵਿੱਚ ਕੋਸ਼ ਵਿੱਚ ਉਹਨਾਂ ਨੇ ਪੈਣਾ ਤਾਂ ਕਹਿ ਲੱਗੇ ਫਿਰ ਉਹਨਾਂ ਨੂੰ ਤਾ ਦੇਣਾ ਹੀ ਪੈਂਦਾ। ਖਿਆਲ ਕਰੇ ਜੇ ਮੁਕਤੀ, ਕਿਉਂਕਿ ਤੂੰ ਪਹਿਲੇ ਦਿਨ ਕਿਹਾ ਸੀ ਕਿਰਪਾ ਕਰੋ ਸਿੱਖੀ ਦੀ ਦਾਤ ਬਖਸ਼ੋ, ਤੇ ਸਿੱਖੀ ਤਾਂ ਖੰਡੇ ਦੀ ਧਾਰ ਹੈ, ਵਾਲ ਤੋਂ ਨਿੱਕੀ ਹੈ, ਜਿਸ ਮਾਰਗ ਤੇ ਚੱਲਣਾ। ਗੁਰੂ ਸਾਹਿਬ ਨੇ ਇਹਦੀ ਵਿਆਖਿਆ ਗੁਰਬਾਣੀ ਵਿੱਚ ਕੀਤੀ, ਉਹ ਕਹਿੰਦੇ ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਿਲਿਆ। ਸੱਜਣਾ ਜੇ ਤੈਨੂੰ ਇਸ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਂਕ ਹੈ, ਜੇ ਤੂੰ ਚਾਹੁੰਦਾ ਕਿ ਮੈਂ ਗੁਰੂ ਪਰਮੇਸ਼ਵਰ ਦੀ ਸਿੱਖੀ ਨੂੰ ਹਾਸਲ ਕਰਾਂ, ਗੁਰੂ ਮੇਰੇ ਨਾਲ ਪਿਆਰ ਕਰਨ, ਤੇ ਕਹਿਣ ਲੱਗੇ ਧੜਾ ਤੇ ਸਿਰ ਰੱਖ ਕੇ ਤੇ ਬੜੇ ਆਉਂਦੇ ਨੇ, ਵਾਪਸ ਵੀ ਲੈ ਕੇ ਚਲੇ ਜਾਂਦੇ ਨੇ, ਤੂੰ ਆਪਣਾ ਸਿਰ ਤਲੀ ਤੇ ਰੱਖ ਕੇ ਵੇਖੀ ਤੈਨੂੰ ਕਿਰਪਾ ਮਿਲਦੀ। ਕਹਿਣ ਤੋਂ ਭਾਵ ਆਪਣਾ ਆਪਾ ਕੁਰਬਾਨ ਕਰਨ ਲਈ, ਸਮਰਪਿਤ ਹੋਣ ਲਈ ਤੂੰ ਤਿਆਰ ਹੋ, ਇੱਥੇ ਰੰਗਣ ਰੰਗ ਚੜ੍ਹਨ ਲੱਗਿਆਂ ਦੇਰ ਨਹੀਂ ਲੱਗਣੀ। ਪਰ ਜੇ ਤੂੰ ਚੋਲਾ ਤਾਂ ਹੀ ਰੰਗਿਆ ਜਾਏਗਾ, ਤੇ ਜੇ ਤੂੰ ਗੁਰੂ ਦੇ ਪਿਆਰ ਵਿੱਚ
ਗੁਰੂ ਦੀ ਕਸਵੱਟੀ ਵਿੱਚ ਲੰਘਾਏਗਾ ਤੇ ਜੇ ਇਸ ਨੂੰ ਚੜ੍ਹਿਆ ਹੀ ਇਸ ਚੋਲੇ ਨੂੰ ਸਰੀਰ ਦੇ ਚੋਲੇ ਨੂੰ ਮਾਇਆ ਦੀ ਪਾ ਮਾਇਆ ਦਾ ਰੰਗ ਲੱਗਾ ਫਿਰ ਕਿਵੇਂ ਗੱਲ ਬਣੇ। ਪਾਤਸ਼ਾਹ ਜੀ ਕਹਿਣ ਲੱਗੇ ਸਿੱਖਾਂ ਨੂੰ ਮੁਕਤੀ ਦੇ ਖਜ਼ਾਨੇ ਦੇ ਰੂਪ ਵਿੱਚ ਇਹਨਾਂ ਨੂੰ ਪਾਣਾ ਹੈ, ਇਸ ਕਰਕੇ ਇਹ ਤਾ ਦੇਣਾ ਅਤ ਜ਼ਰੂਰੀ ਹੈ।
ਕਰੀਅਤ ਹੈ ਸੋ ਆਪਣ ਸਰੂਪ ਜਿਸਮੇ ਪਈਅਤ ਅਨੰਦ ਅਨੂਪ।
ਕਹਿਣ ਲੱਗੇ ਇਹਨਾਂ ਸਿੱਖਾਂ ਨੂੰ ਆਪਣਾ ਸਰੂਪ ਬਣਾਈ ਦਾ, ਗੁਰੂ ਆਪਣੇ ਸਿੱਖ ਨੂੰ ਆਪਣਾ ਵਰਗਾ ਬਣਾ ਲੈਂਦਾ। ਜਿਸ ਪੇ ਪਈਅਤ ਆਨੰਦ ਅਨੂਪ, ਜਿਹਨੂੰ ਪ੍ਰਾਪਤ ਕਰਕੇ ਆਨੰਦ ਮਿਲਦਾ, ਟਿਕਾ ਮਿਲਦਾ, ਸਹਿਜ ਮਿਲਦਾ। ਗੁਰੂ ਕੇ ਸਵਾਰੋ ਦੇਖੋ, ਗੁਰੂ ਨੇ ਕਿਰਪਾ ਕੀਤੀ। ਗੁਰੂ ਸਿੱਖ, ਸਿੱਖ ਗੁਰੂ ਹੈ, ਆਪਣੇ ਵਰਗਾ ਕਰ ਲਿਆ। ਤਾਂ ਹੀ ਤੇ ਸਿਆਣੇ ਇਹ ਬੋਲ ਕਹਿੰਦੇ ਨੇ ਪਾਰਸ ਮੈਂ ਤੇ ਗੁਰੂ ਵਿੱਚ ਬੜਾ ਅੰਤਰ ਹੈ। ਕਹਿੰਦੇ ਲੋਕੀ ਉਦਾਹਰਣ ਦੇ ਦਿੰਦੇ, ਪਾਰਸ ਇੱਕ ਕਹਿੰਦੇ ਵੱਟੀ ਹੈ, ਉਹਦੇ ਨਾਲ ਲੋਹਾ ਜੁੜ ਜਾਏ ਸੋਨਾ ਬਣ ਜਾਂਦਾ, ਪਰ ਪਾਰਸ ਲੋਹੇ ਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ, ਪਾਰਸ ਨਹੀਂ ਬਣਾਉਂਦਾ। ਉਹ ਕਵੀ ਕਹਿੰਦਾ ਵੀ ਲੋਕੀ ਪਾਰਸ ਦੀ ਤੁਲਨਾ ਗੁਰੂ ਦੇ ਚਰਨਾਂ ਨਾਲ ਤੇ ਕਰ ਦਿੰਦੇ ਨੇ, ਪਰ ਇਹ ਨਹੀਂ ਵੇਖਦੇ ਕਿ ਉਹਦਾ ਵੱਡਪਣ ਏਡਾ ਨਹੀਂ ਹੈ। ਪਾਰਸ ਲੋਹੇ ਨੂੰ ਸੋਨਾ ਤੇ ਬਣਾ ਸਕਦਾ ਪਰ ਪਾਰਸ ਨਹੀਂ, ਤੇ ਗੁਰੂ ਏਡਾ ਦਿਆਲੂ ਹੈ ਆਪਣੇ ਚਰਨਾਂ ਵਿੱਚ ਆਉਣ ਵਾਲੇ ਸਿੱਖ ਨੂੰ ਕੇਵਲ ਸੇਵਾਦਾਰੀ ਨਹੀਂ ਬਣਾਉਂਦਾ, ਉਹ ਆਪਣੇ ਵਰਗਾ ਬਣਾ ਲੈਂਦਾ, ਆਪਣੇ ਵਰਗਾ। ਦੇਖੋ ਖਾਲਸਾ ਸਾਜਿਆ ਸਤਿਗੁਰਾਂ ਨੇ, ਇਹ ਤੇ ਨਹੀਂ ਕਿਹਾ ਵੀ ਜਿਹੜੇ ਕਕਾਰ ਪਾਤਸ਼ਾਹ ਜੀ ਨੇ ਆਪ ਪਹਿਨੇ ਉਹ ਸਿੱਖ ਨੂੰ ਪਹਿਨਾ ਦਿੱਤਾ, ਜਿਹੜੀ ਅੰਮ੍ਰਿਤ ਦੀ ਦਾਤ ਆਪ ਕਿਰਪਾ ਪੰਜਾਂ ਪਿਆਰਿਆਂ ਤੋਂ ਲਈ ਉਹ ਖਾਲਸੇ ਨੂੰ ਦਿੱਤੀ, ਔਰ ਇਹ ਬੋਲ ਵੀ ਕਹਿ ਦਿੱਤੇ ਵੀ ਖਾਲਸਾ ਮੇਰੂ ਰੂਪ ਹੈ ਖਾਸ, ਮੇਰਾ ਖਾਲਸਾ ਜਿਹੜਾ ਮੇਰਾ ਖਾਸ ਰੂਪ ਹੈ, ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹਨ ਪੇਰ। ਰੰਚਕ ਦਾ ਮਤਲਬ ਥੋੜਾ ਜਿਹਾ ਵੀ ਮੇਰੇ ਵਿੱਚ ਪਰਮੇਸ਼ਵਰ ਵਿੱਚ ਤੇ ਇਸ ਖਾਲਸੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ। ਗੁਰੂ ਆਪਣੇ ਸਿੱਖ ਨੂੰ ਗੁਰੂ ਕੇ ਸਵਾਰੋ ਏਡੀ ਦਿਆਲਤਾ ਕਰਦੇ ਨੇ। ਠੀਕ ਹੈ, ਕੁਛ ਬਣਾਉਣਾ ਹੋਵੇ, ਭਾਈ ਗੁਰਦਾਸ ਸਾਹਿਬ ਨੇ ਬੜੀਆਂ ਵਾਰਾਂ ਕਈਆਂ ਨੇ ਕਹਿਣ ਲੱਗੇ ਗੁਰੂ ਦੇ ਦਰ ਤੇ ਜਦੋਂ ਵੀ ਕੋਈ ਮਰੀਦ ਆਉਂਦਾ ਹੈ ਗੁਰੂ ਨੂੰ ਪਹਿਲਾਂ ਮਿਟਾਉਂਦਾ ਹੈ, ਕਿਉਂਕਿ ਦਾਣਾ ਜ਼ਮੀਨ ਵਿੱਚ ਬੀਜਿਆ ਉਹ ਜ਼ਮੀਨ ਵਿੱਚ ਪਹਿਲਾਂ ਆਪਣਾ ਆਪਾ ਖਤਮ ਕਰਦਾ ਹੈ ਫਿਰ ਕਈ ਦਾਣੇ ਬਣਦਾ, ਫਸਲ ਦਾ ਰੂਪ ਹੁੰਦਾ, ਫਿਰ ਉਸ ਇੱਕ ਦਾਣੇ ਤੋਂ ਕਈ ਦਾਣੇ ਪੈਦਾ ਹੁੰਦੇ ਨੇ। ਪਰ ਜੇ ਦਾਣਾ ਆਪਣੇ ਆਪ ਨੂੰ ਮਿਟਾਉਣ ਲਈ ਤਿਆਰ ਨਾ ਹੋਵੇ ਕਿ ਉਹਦੇ ਵਿੱਚ ਕਈ ਦਾਣੇ ਬਣਨ ਦੀ ਸਮਰੱਥਾ ਰਹੇਗੀ, ਨਹੀਂ ਹੋ ਸਕਦੀ। ਇਸ ਕਰਕੇ ਗੁਰੂ ਕਿਰਪਾ ਕਰਦੇ ਨੇ ਸੇਵਾ ਵਿੱਚ ਲਾ ਕੇ ਸਿਮਰਨ ਵਿੱਚ ਲਾ ਕੇ ਮਿਟਾ ਕੇ ਤੇ ਜਿਹੜੀ ਇਹਦੀ ਹਸਤੀ ਤਿਆਰ ਕਰਦੇ ਨੇ ਉਹ ਆਪਣੇ ਵਰਗੀ ਕਰਦੇ ਨੇ, ਲੇਸ ਮਾਤਰ ਵੀ ਅੰਦਰ ਕੋਈ ਔਗਣ ਨਹੀਂ ਰਹਿਣ ਦਿੰਦੇ। ਪਾਤਸ਼ਾਹ ਜੀ ਭਾਈ ਮੰਝ ਨੂੰ ਇਹ ਗੱਲ ਸਮਝਾਉਂਦੇ ਹਨ,
ਇਹੋ ਪੀ ਦਿਓ ਔਰ ਲਿਓ ਜਾਚੇ ਸੁਨਤ ਮੰਝ ਕਹਿ ਸ੍ਰੀ ਗੁਰੂ ਸਾਚੇ।
ਪਾਤਸ਼ਾਹ ਕਹਿਣ ਲੱਗੇ ਚੱਲ ਦੇ ਤੂੰ ਇਹ ਵਰ ਮੰਗਿਆ ਵੀ ਆਉਣ ਵਾਲੇ ਸਿੱਖਾਂ ਤੋਂ ਆਹ ਪ੍ਰੀਖਿਆ ਨਾ ਲਿਆ ਜੇ। ਕਹਿ ਲੱਗੇ ਵੀ ਤੈਨੂੰ ਦਿੱਤਾ, ਇਹ ਵੀ ਵਰਦਾਨ ਦਿੱਤਾ ਤੇ ਹੋਰ ਵੀ ਕੁਝ ਮੰਗਣਾ ਕਰ।
ਆਪਣੋ ਸਿਦਕ ਦਾਨ ਦਿਓ ਸੋਏ ਸਦਾ ਅਜਾਚੀ ਬ੍ਰਿਤ ਅਬ ਹੋਏ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਿਰ ਭਾਈ ਮੰਝ ਸਾਹਿਬ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਮੈਂ ਫਿਰ ਬੇਨਤੀ ਕਰਦਾ ਵੀ ਮੇਰੀ ਬਿਰਤੀ ਹਮੇਸ਼ਾ ਅਜਾਚੀ ਬਣਾਓ, ਕੁਝ ਮੰਗਾ ਨਾ, ਮੇਰੀ ਬਿਰਤੀ ਐਸੀ ਹੋਵੇ ਕੋਈ ਲੋੜ ਹੀ ਨਾ ਰਹੇ। ਵੈਸੇ ਜਿਨ੍ਹਾਂ ਨੂੰ ਅੰਦਰ ਨਾਮ ਦਾ ਰਸ ਆ ਜਾਏ, ਜਿਹੜੇ ਨਾਮ ਨਾਲ ਤ੍ਰਿਪਤ ਹੋ ਜਾਣ, ਜਿਹੜੇ ਨਾਮ ਨਾਲ ਪਿਆਰ ਕਰਨ ਲੱਗ ਪੈਣ, ਉਹਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ। ਸਾਚਾ ਨਾਮ ਮਿਦਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸੱਚੇ ਨਾਮ ਨੇ ਸਾਰੀਆਂ ਭੁੱਖਾਂ ਨੂੰ ਗੁਰੂ ਕੇ ਸਵਾਰੇ ਗਵਾ ਦੇ। ਤੇ ਭਾਈ ਮੰਝ ਸਾਹਿਬ ਕਹਿੰਦੇ ਪਾਤਸ਼ਾਹ ਇਹ ਤੁਹਾਡੀ ਰਹਿਮਤ ਤੋਂ ਬਿਨਾ ਮੇਰੀ ਅਜਾਚੀ ਬਿਰਤੀ ਬਣ ਨਹੀਂ ਸਕਣੀ, ਤੁਸੀਂ ਕਿਰਪਾ ਕਰਕੇ ਇਹ ਵੀ ਵਰਦਾਨ ਬਖਸ਼ੋ।
ਇਮ ਕਹਿ ਚਰਨ ਬੰਦਨਾ ਠਾਨੀ, ਪ੍ਰੇਮ ਵਿਖੇ ਮਤ ਬਹੁ ਮਸਤਾਨੀ।
ਇਸ ਤਰ੍ਹਾਂ ਕਹਿ ਕੇ ਭਾਈ ਮੰਝ ਸਾਹਿਬ ਨੇ ਪਿਆਰ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਨਮਸਕਾਰ ਕਰ ਦਿੱਤੀ। ਭਾਈ ਸਾਹਿਬ ਦੀ ਮਤ ਬੜੀ ਪ੍ਰੇਮ ਵਿੱਚ ਲਿਪਟੀ ਹੋਈ ਹੈ, ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ ਹੈ।
ਸੁਣ ਸ਼੍ਰੀ ਅਰਜਨ ਜੀ ਤਿਸ ਕਾਲਾ, ਸਿੱਖ ਕੀ ਮਹਿਮਾ ਕੀਨ ਵਿਸਾਲਾ।
ਇਹ ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਸ ਸਿੱਖ ਦੀ ਬਹੁਤ ਭਾਰੀ ਮਹਿਮਾ ਨੂੰ ਕਿਹਾ, ਆਖਿਆ ਸਿੱਖਾ ਤੂੰ ਬਹੁਤ ਵੱਡਾ ਹੈ, ਬਹੁਤ ਚੰਗਾ ਹੈ। ਤੇ ਜਿਹੜੇ ਬੋਲ ਉਹਨਾਂ ਨੇ ਕਹੇ ਉਹ ਬੋਲ ਸਨ, ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜਗ ਲੰਘਣ ਹਾਰਾ। ਕਹਿਣ ਲੱਗੇ ਉਹ ਭਾਈ ਮੰਝ ਤੂੰ ਗੁਰੂ ਨੂੰ ਪਿਆਰਾ ਤੇ ਗੁਰੂ ਤੈਨੂੰ ਪਿਆਰਾ। ਅਗਲਾ ਬੋਲ ਕਿਹਾ, ਬੋਤ ਦਾ ਮਤਲਬ ਹੁੰਦਾ ਹੈ ਜਹਾਜ਼, ਬਾਣੀ ਵਿੱਚ ਗੁਰੂ ਨੂੰ ਜਹਾਜ਼ ਕਿਹਾ, ਗੁਰ ਬੋਹਿਤ ਗੁਰੂ ਨੂੰ ਜਹਾਜ਼ ਕਿਹਾ। ਪਰ ਇੱਥੇ ਸਤਿਗੁਰਾਂ ਨੇ ਕਿਹਾ ਸਿੱਖਾ ਤੂੰ ਵੀ ਸਾਡਾ ਜਹਾਜ਼। ਜਹਾਜ਼ ਦਾ ਕੰਮ ਕੀ ਹੈ? ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪਹੁੰਚਾਉਣਾ। ਕਹਿਣ ਲੱਗੇ ਮੰਝ ਇਹਦਾ ਅਰਥ ਇਹ ਹੈ, ਮੰਝ ਜਿਹੜਾ ਤੇਰੀ ਸੰਗਤ ਵਿੱਚ ਬੈਠੇਗਾ, ਜਿਹੜਾ ਤੇਰੇ ਕੋਲ ਬੈਠੇਗਾ, ਉਹ ਗੁਰੂ ਕੇ ਗੁਣ ਗ੍ਰਹਿਣ ਕਰਕੇ ਨਾਮ ਬਾਣੀ ਨਾਲ ਜੁੜ ਕੇ ਤੇਰੇ ਤੋਂ ਪ੍ਰੇਰਨਾ ਮਿਲੇਗੀ, ਉਹ ਭਾਵ ਸਾਗਰ ਤੋਂ ਪਾਰ ਹੋ ਜਾਏ। ਐਸੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਸ ਸਿੱਖ ਨੂੰ ਵਰਦਾਨ ਦਿੱਤੇ, ਬਖਸ਼ਿਸ਼ਾਂ ਕੀਤੀਆਂ। ਗੁਰੂ ਕੇ ਸਵਾਰੂ ਸਤਿਗੁਰੂ ਮਿਹਰ ਕਰਨ, ਅਸੀਂ ਪ੍ਰੇਰਨਾ ਇਹ ਲੈਣੀ ਹੈ ਕਿ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ ਗੁਰੂ ਦੇ ਬਚਨ ਮੰਨ ਕੇ ਉਪਦੇਸ਼ ਗ੍ਰਹਿਣ ਕਰਨ। ਭਾਈ ਮੰਝ ਸਾਹਿਬ ਨੇ ਬਚਨ ਮੰਨੇ ਤੇ ਸਤਿਗੁਰਾਂ ਨੇ ਮਿਹਰ ਕੀਤੀ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਗਲਤੀਆਂ ਭੁੱਲਾਂ ਦੀ ਖਿਮਾ, ਕੁਟਾਣ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਜੀ ਵਰਗੇ ਰੱਬ ਸਰੂਪ ਸਾਧ ਸੰਗਤਾਂ ਦਾ, ਔਰ ਸਤਿਕਾਰਯੋਗ ਸਮੂਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਜਿਹੜੇ ਆਪ ਜੀ ਦੇ ਦਰਸ਼ਨ ਕਰਵਾ ਰਹੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਇਦੋਂ ਅੱਗੇ ਪ੍ਰਸੰਗ ਦੀ ਵਿਚਾਰ ਕੱਲ ਦੇ ਦੀਵਾਨ ਵਿੱਚ ਕਰਾਂਗੇ। ਸਤਿਗੁਰੂ ਮਿਹਰ ਕਰਨ, ਗਲਤੀਆਂ ਭੁੱਲਾਂ ਦੀ ਖਿਮਾ, ਪਿਆਰ ਸਹਿਜ ਸਾਰੇ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।